ਸਿੱਖਾਂ ਦੇ ਭਗਤ ਮਾਲਾ ਦੀ ਲੜੀਵਾਰ ਕਥਾ ਚੱਲ ਰਹੀ ਹੈ।
ਪਾਰੋ ਜੁਲਕਾ ਨਾਮ ਸੁ ਆਇਓ।
ਥੱਲੇ ਪਿੰਡ ਦੇ ਰਹਿਣ ਵਾਲੇ ਮਹਾਨ ਪਰਮਹੰਸ ਅਵਸਥਾ ਨੂੰ ਪਹੁੰਚੇ ਮਹਾਂਪੁਰਸ਼ ਭਾਈ ਸਾਹਿਬ ਭਾਈ ਪਾਰੋ ਜੀ ਜੁਲਕਾ। ਖਾਲਸਾ ਜੀ, ਇਹ ਉਹੀ ਮਹਾਂਪੁਰਸ਼ ਨੇ ਭਾਈ ਪਾਰੋ ਜੀ, ਜਿਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਿਸਾਖੀ ਦਾ ਜੋੜ ਮੇਲਾ ਮਨਾਉਣ ਦੀ ਮਰਿਆਦਾ ਪਰੰਪਰਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪ੍ਰਾਰੰਭ ਕੀਤੀ ਸੀ। ਸਭ ਤੋਂ ਪਹਿਲੀ ਵਾਰ ਵਿਸਾਖੀ ਦਾ ਪੁਰਬ ਗੁਰੂ ਅਮਰਦਾਸ ਸਾਹਿਬ ਜੀ ਨੇ ਮਨਾਇਆ ਤਾਂ ਉਸ ਗੁਰਪੁਰਬ ਨੂੰ ਮਨਾਉਣ ਵਾਸਤੇ ਬੇਨਤੀ ਭਾਈ ਪਾਰੋ ਜੀ ਨੇ ਕੀਤੀ ਸੀ। ਇਹ ਉਹ ਮਹਾਂਪੁਰਸ਼ ਹਨ ਜੋ ਪਰਮਹੰਸ ਅਵਸਥਾ ਦੇ ਵਿੱਚ ਟਿਕੇ ਹੋਏ ਨੇ। ਇਹ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਚੱਲ ਕੇ ਆਏ।
ਸੁਨਸ ਕੋ ਮਿਲ ਬੇ ਲਲਚਾਇਓ।
ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਦਾ ਜਸ ਸੁਣਿਆ, ਸਤਿਗੁਰਾਂ ਦੀ ਵਡਿਆਈ ਸੁਣੀ, ਡੱਲੇ ਪਿੰਡ ਰਹਿੰਦੇ ਸਨ ਤੇ ਗੁਰਦੇਵ ਦੀ ਉਪਮਾ ਸੁਣ ਕੇ ਭਾਈ ਪਾਰੋ ਜੀ ਦੇ ਮਨ ਵਿੱਚ ਲਾਲਸਾ ਹੋਈ ਕਿ ਚੱਲ ਕੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਸ਼ਨ ਕਰੀਏ।
ਨਮਸਕਾਰ ਕਰ ਬੈਠੇ ਓ ਪਾਸ।
ਭਾਈ ਸਾਹਿਬ ਚੱਲ ਕੇ ਖਡੂਰ ਸਾਹਿਬ ਆਏ। ਜਗਤ ਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸੋਹਣੇ ਪਵਿੱਤਰ ਚਰਨ ਕਮਲਾਂ ਤੇ ਨਮਸਕਾਰ ਕਰਕੇ ਭਾਈ ਪਾਰੋ ਜੀ ਬੈਠ ਗਏ।
ਹੱਥ ਜੋੜ ਕੇ ਨਸ ਅਰਦਾਸ।
ਹੱਥ ਜੋੜ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਭਾਈ ਪਾਰੋ ਜੀ ਨੇ ਬੇਨਤੀ ਕੀਤੀ।
ਸ੍ਰੀ ਗੁਰ ਪਰਮਹੰਸ ਹੋਏ ਕੌਣ।
ਪੁੱਛਿਆ, ਸਵਾਲ ਕੀਤਾ ਸਤਿਗੁਰਾਂ ਨੂੰ ਕਿ ਹੇ ਗਰੀਬ ਨਵਾਜ, ਪਰਮਹੰਸ ਅਵਸਥਾ ਦਾ ਮਾਲਕ ਕੌਣ ਹੁੰਦਾ, ਪਰਮਹੰਸ ਕਿਸ ਨੂੰ ਕਿਹਾ ਜਾਂਦਾ। ਗੁਰਦੇਵ ਕੋਲੋਂ ਉਪਦੇਸ਼ ਸੁਣ ਕੇ ਭਾਈ ਪਾਰੋ ਜੀ ਆਪ ਪਰਮਹੰਸ ਹੋ ਗਏ ਸਨ। ਖਾਲਸਾ ਜੀ, ਸਵਾਲ ਕੀਤਾ ਹੈ ਜਗਿਆਸਾ ਨਾਲ, ਕਿਉਂਕਿ ਗੁਰੂ ਖਾਲਸਾ ਜੀ ਜੇ ਕੋਈ ਸਵਾਲ ਜਗਿਆਸਾ ਭਾਵ ਨਾਲ ਕਰੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਰੀਝ ਕੇ ਜਵਾਬ ਦਿੰਦੇ ਹਨ। ਭਾਈ ਪਾਰੋ ਜੀ ਨੇ ਪੂਰਨ ਜਗਿਆਸਾ ਸਹਿਤ ਪੁੱਛਿਆ, ਮਹਾਰਾਜ ਜੀ ਪਰਮਹੰਸ ਕੌਣ ਹੁੰਦੇ ਹਨ।
ਲੱਛਣ ਮੋਹੇ ਸੁਣਾਵਹੁ ਤਾਉਨ।
ਜਿਹੜੇ ਪਰਮਹੰਸ ਵਿਅਕਤੀ ਹੁੰਦੇ ਹੈ ਉਹਨਾਂ ਦੇ ਲੱਛਣ ਕੀ ਹਨ, ਪਰਮਹੰਸ ਦੀ ਨਿਸ਼ਾਨੀ ਕੀ ਹੈ, ਕਿਵੇਂ ਜਾਣੀਏ ਕਿ ਉਹ ਪਰਮਹੰਸ ਹੈ।
ਸੁਨੇ ਨਾਮ ਅਰ ਰੂਪ ਨਿਹਾਰੇ।
ਅਸੀਂ ਨਾਮ ਤਾਂ ਸੁਣਿਆ ਹੈ ਵੀ ਉਹ ਪਰਮਹੰਸ ਹੁੰਦੇ ਹੈ, ਪਰ ਮਹਾਰਾਜ ਜੀ ਉਹ ਕਿਵੇਂ ਹੁੰਦੇ ਆ ਪਰਮਹੰਸ। ਅਸੀਂ ਜਦੋਂ ਉਹਨਾਂ ਦਾ ਰੂਪ ਵੇਖੀਏ ਤਾਂ ਉਹਨਾਂ ਦੇ ਲੱਛਣ ਵੇਖ ਕੇ ਅਸੀਂ ਪਹਿਚਾਣ ਸਕੀਏ ਕਿ ਇਹ ਪਰਮਹੰਸ ਹੈ ਕਿ ਨਹੀਂ।
ਨਹਿ ਵਿਸ਼ੇਸ਼ ਤੇ ਹਮ ਨਿਰਧਾਰੇ।
ਮਹਾਰਾਜ ਜੀ ਵੇਖਣ ਨੂੰ ਤਾਂ ਉਹ ਪਰਮਹੰਸ ਵੀ ਸਾਡੇ ਵਰਗੇ ਹੀ ਨਜ਼ਰ ਆਉਂਦੇ ਆ, ਸਾਡੇ ਵਰਗੇ ਹੀ ਹੱਥ ਪੈਰ ਨੇ ਉਹਨਾਂ ਦੇ, ਸਾਡੇ ਨਾਲੋਂ ਕੁਝ ਵਿਸ਼ੇਸ਼ ਉਹਨਾਂ ਵਿੱਚ ਨਜ਼ਰ ਨਹੀਂ ਆਉਂਦਾ।
ਤੁਮ ਤੇ ਸੁਨਹਿ ਜਥਾਰਥ ਜਾਣੈ।
ਮਹਾਰਾਜ ਜੀ ਜਦੋਂ ਤੁਸੀਂ ਸਾਨੂੰ ਦੱਸੋਗੇ ਪਰਮਹੰਸ ਬਾਰੇ ਤਾਂ ਸਾਨੂੰ ਉਹਨਾਂ ਦੇ ਯਥਾਰਥ ਸਵਰੂਪ ਬਾਰੇ ਗਿਆਨ ਹੋਵੇਗਾ ਕਿ ਪਰਮਹੰਸ ਦਾ ਯਥਾਰਥ ਸਵਰੂਪ ਕੀ ਹੈ। ਬਾਹਰੋਂ ਤਾਂ ਸਾਡੇ ਵਰਗੇ ਹੀ ਦਿਸਦੇ ਆ, ਹੱਥ ਪੈਰ ਉਹਨਾਂ ਦੇ ਸਾਡੇ ਵਰਗੇ ਹੀ ਹੈ, ਪਰ ਉਹਨਾਂ ਦੇ ਯਥਾਰਥ ਸਵਰੂਪ ਦਾ ਸਾਨੂੰ ਤਾਂ ਬੋਧ ਹੋਵੇਗਾ ਜੇ ਮਹਾਰਾਜ ਜੀ ਤੁਸੀਂ ਸਾਨੂੰ ਕਿਰਪਾ ਕਰਕੇ ਦੱਸੋਗੇ।
ਕੋ ਗੁਣ ਤੇ ਤਿੰਨ ਅਧਿਕ ਬਖਾਨੈ।
ਮਹਾਰਾਜ ਜੀ ਐਸਾ ਕਿਹੜਾ ਗੁਣ ਹੈ ਉਹਨਾਂ ਪਰਮਹੰਸਾਂ ਵਿੱਚ ਕਿ ਉਹਨਾਂ ਨੂੰ ਸਭ ਤੋਂ ਸ੍ਰੇਸ਼ਟ ਕਿਹਾ ਜਾਂਦਾ ਹੈ, ਸਭ ਤੋਂ ਉੱਤਮ ਕਿਹਾ ਜਾਂਦਾ ਹੈ।
ਸ੍ਰੀ ਅੰਗਦ ਸ਼ੁਭ ਮਤ ਜੁਤ ਹੇਰਾ।
ਜਦੋਂ ਭਾਈ ਪਾਰੋ ਜੀ ਨੇ ਜਵਾਬ ਦਿੱਤਾ, ਵੇਖਿਆ ਸਤਿਗੁਰੂ ਜੀ ਨੇ ਕਿ ਇਹ ਸਿੱਖ ਸ੍ਰੇਸ਼ਟ ਮਤ ਦਾ ਧਾਰਨੀ ਹੈ। ਖਾਲਸਾ ਜੀ, ਦੁਨੀਆਂ ਵਿੱਚ ਜਿਹੜਾ ਤੁਹਾਡੇ ਸਵਾਲ ਦਾ ਜਵਾਬ ਦੇਵੇ, ਜਵਾਬ ਦੇਣ ਵਾਲਾ, ਤੂੰ ਇਹ ਨਹੀਂ ਆਪਾਂ ਕਹਿ ਸਕਦੇ ਵੀ ਜਵਾਬ ਦੇਣ ਵਾਲਾ ਜਿਹੜਾ ਉਹ ਬੁੱਧੀਮਾਨ ਹੁੰਦਾ। ਪਲੈਟੋ ਹੋਇਆ ਉਹ ਕਹਿੰਦਾ ਕਿ ਦੁਨੀਆਂ ਵਿੱਚ ਬੁੱਧੀਮਾਨ ਵਿਅਕਤੀ ਦੀ ਪਰਖ ਉਹਦੇ ਜਵਾਬ ਦੇਣ ਤੋਂ, ਉਹਦੇ ਉੱਤਰ ਦੇਣ ਤੋਂ ਨਹੀਂ ਹੁੰਦੀ। ਬੁੱਧੀਮਾਨ ਮਨੁੱਖ ਦੀ ਪਰਖ ਹੁੰਦੀ ਹੈ ਕਿ ਉਹ ਮਨੁੱਖ ਸਵਾਲ ਕਿਸ ਤਰ੍ਹਾਂ ਦਾ ਕਰ ਰਿਹਾ ਹੈ। ਜਦੋਂ ਸਵਾਲ ਕਰਦਾ ਤੇ ਸਵਾਲ ਦੇ ਦੁਆਰਾ ਪਤਾ ਲੱਗਦਾ ਵੀ ਇਹ ਬੁੱਧੀਮਾਨ ਹੈ ਕਿ ਨਹੀਂ, ਕਿਉਂਕਿ ਉਹ ਕਹਿੰਦਾ ਬਹੁਤੇ ਲੋਕ ਸਵਾਲ ਕਰਦੇ ਨੇ, ਉਹਨਾਂ ਦੇ ਸਵਾਲਾਂ ਵਿੱਚ ਹੀ ਜਵਾਬ ਹੁੰਦਾ ਹੈ ਤੇ ਉਸ ਦੇ ਸਵਾਲ ਦਾ ਜਵਾਬ ਹੀ ਅੱਗੋਂ ਕੋਈ ਜਵਾਬ ਉਹਦੇ ਵਿੱਚੋਂ ਹੀ ਦੇ ਕੇ ਮੁੜ ਕੇ ਕਹੇ ਵੀ ਉਹ ਬੁੱਧੀਮਾਨ ਹੈ ਤਾਂ ਐਸਾ ਬੁੱਧੀਮਾਨ ਨਹੀਂ ਹੁੰਦਾ। ਔਰ ਬਹੁਤਿਆਂ ਦੇ ਸਵਾਲ ਐਸੇ ਹੁੰਦੇ ਨੇ ਜਿਨ੍ਹਾਂ ਦਾ ਕੋਈ ਜਵਾਬ ਹੀ ਨਹੀਂ ਹੁੰਦਾ। ਜਿਵੇਂ ਸਵਾਲ ਦੇ ਵਿੱਚ ਹੀ ਜਵਾਬ ਹੋਵੇ ਉਹ ਇਉਂ ਹੁੰਦਾ ਹੈ। ਕਿਸੇ ਨੇ ਕਿਹਾ ਕਿ ਮੈਂ ਤੈਨੂੰ ਤਾਂ ਬੁੱਧੀਮਾਨ ਮੰਨਾ ਜੇ ਤੂੰ ਇਹ ਦੱਸੇ ਕਿ ਮੇਰੇ ਥੈਲੇ ਵਿੱਚ 8 ਸੰਤਰੇ ਨੇ, ਤੇ ਜੇ ਤੂੰ ਦੱਸ ਦੇਵੇਂ ਵੀ 8 ਸੰਤਰੇ ਨੇ ਤਾਂ ਤੇਰੇ। ਹੁਣ ਉਹ ਸਵਾਲ ਦੇ ਵਿੱਚ ਹੀ ਜਵਾਬ ਹੈ ਵੀ 8 ਸੰਤਰੇ ਨੇ ਥੈਲੇ ਚ, ਉਹ ਜਵਾਬ ਦੇ ਵੀ ਦੇਵੇ ਤਾਂ ਉਹਦੀ ਕੀ ਬੁੱਧੀਮਾਨਤਾ ਹੋਵੇਗੀ, ਉਹਦੀ ਉਹਦੇ ਚ ਕੀ ਸਿਆਣਪ ਹੋਵੇਗੀ। ਸਵਾਲ ਦੇ ਵਿੱਚੋਂ ਹੀ ਜਵਾਬ ਮਿਲ ਗਿਆ ਹੈ। ਫਿਰ ਇੱਕ ਨੇ ਆਖਿਆ ਕਿ ਸਵਾਲ ਸਵਾਲ ਹੀ ਨਹੀਂ ਹੁੰਦਾ ਜਿਹਦਾ ਕੋਈ ਜਵਾਬ ਹੀ ਨਹੀਂ। ਉਹ ਕਹਿੰਦਾ ਮੇਰਾ ਭਰਾ ਜਦੋਂ ਕਾਰ ਚਲਾਉਂਦਾ 80 ਦੀ ਸਪੀਡ ਤੇ ਚਲਾਉਂਦਾ, 10 ਮੇਰੀ ਉਮਰ ਕਿੰਨੀ ਹੈ? ਦੁਨੀਆਂ ਦੇ ਵੱਡੇ ਤੋਂ ਵੱਡਾ ਸਾਇੰਸਦਾਨ ਵੀ ਜਵਾਬ ਨਹੀਂ ਦੇ ਸਕੇਗਾ। ਇਹਦਾ ਕੀ ਜਵਾਬ ਦੇਗਾ ਵੀ 80 ਦੀ ਸਪੀਡ ਤੇ ਉਹ ਕਾਰ ਚਲਾਉਂਦਾ, ਉਹਦੇ ਨਾਲ ਤੇਰੀ ਉਮਰ ਦਾ ਕੀ ਵਾਸਤਾ ਹੋਇਆ? ਤੋ ਕਈ ਸਵਾਲ ਸਵਾਲ ਹੀ ਨਹੀਂ ਹੁੰਦੇ। ਸਵਾਲ ਕਰਨ ਤੋਂ ਬਾਅਦ ਪਤਾ ਲੱਗਦਾ ਕਿ ਮਨੁੱਖ ਬੁੱਧੀਮਾਨ ਹੈ ਕਿ ਨਹੀਂ। ਭਾਈ ਪਾਰੋ ਜੀ ਨੇ ਜਦੋਂ ਇਹ ਸਵਾਲ ਕੀਤਾ ਪਰਮਹੰਸ ਕੌਣ ਹੁੰਦਾ, ਤਾਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਪਰਖ ਕੀਤੀ। ਭਾਈ ਸੰਤੋਖ ਸਿੰਘ ਜੀ ਲਿਖਦੇ ਹੈ ਕਿ ਵੇਖਿਆ ਕਿ ਭਾਈ ਪਾਰੋ ਸ਼ੁਭ ਮਤ ਦਾ ਧਾਰਨੀ ਹੈ। ਇਹ ਉਜਵਲ ਦਿਮਾਗ ਵਾਲਾ ਹੈ, ਰੋਸ਼ਨ ਮਤ ਦਾ ਧਾਰਨੀ ਹੈ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਪਾਰੋ ਜੀ ਦੀ ਇਹ ਜਗਿਆਸਾ ਵੇਖੀ, ਉਜਵਲ ਮਤ ਵੇਖੀ,
ਹਿਤ ਉਪਦੇਸ਼ ਕਹਿਓ ਤੇ ਸਵੇਰਾ,
ਉਪਦੇਸ਼ ਦੇਣ ਵਾਸਤੇ ਭਾਈ ਪਾਰੋ ਜੀ ਨੂੰ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਵੇਖੇ ਬੋਲੇ,
ਪਰਮਹੰਸ ਕੇ ਸੁਣੀਐ ਹੈ ਲੱਛਣ।
ਮਹਾਰਾਜ ਜੀ ਕਹਿਣ ਲੱਗੇ ਸੁਣੋ ਭਾਈ ਪਾਰੋ ਜੀ, ਪਰਮਹੰਸ ਦੇ ਲੱਛਣ ਕੀ ਹੁੰਦੇ ਨੇ? ਜਿਹੜਾ ਪਰਮਹੰਸ ਹੈ ਉਹਦੇ ਲੱਛਣ ਕੀ ਨੇ, ਉਹਦੀਆਂ ਨਿਸ਼ਾਨੀਆਂ ਕੀ ਨੇ?
ਸੁਣਨ ਦੇ ਤਰ੍ਹਾਂ ਸੁਮਨੁਜ ਵਿਚੱਛਣ,
ਤੁਹਾਨੂੰ ਅਸੀਂ ਪਰਮਹੰਸ ਦੇ ਲੱਛਣ ਦੱਸਦੇ ਹਾਂ ਜਿਨ੍ਹਾਂ ਨੂੰ ਸੁਣ ਕੇ ਮਨੁੱਖ ਹਿਰਦੇ ਚ ਧਾਰਨ ਕਰਨਗੇ।
ਹੰਸ ਜੇ ਮਾਨ ਸਰੋਵਰ ਰਹੇ।
ਮਹਾਰਾਜ ਜੀ ਕਹਿੰਦੇ ਭਾਈ ਪਾਰੋ ਜੀ, ਇੱਕ ਨੇ ਹੰਸ ਪੰਛੀ ਜਿਨ੍ਹਾਂ ਦਾ ਵਸੇਰਾ ਹੁੰਦਾ ਮਾਨ ਸਰੋਵਰ, ਉਹ ਮਾਨ ਸਰੋਵਰ ਦੇ ਕੰਢੇ ਤੇ ਰਹਿੰਦੇ ਹਨ।
ਮੁਖਤਾ ਕਰਹਿ ਆਹਾਰ ਜੇ ਲਹਿ,
ਉਹ ਹੰਸ ਉਸ ਮਾਨ ਸਰੋਵਰ ਤੋਂ ਮੋਤੀ ਖਾਂਦੇ ਹਨ, ਉਹਨਾਂ ਦਾ ਖਾਣਾ ਮੋਤੀ, ਹੰਸਾਂ ਹੀਰੇ ਮੋਤੀ ਖਾਣਾ, ਉਹਨਾਂ ਦੀ ਖੁਰਾਕ ਹੈ ਮੋਤੀ। ਉਹ ਮਾਨ ਸਰੋਵਰ ਦੇ ਕੰਢੇ ਤੇ ਵਸ ਕੇ ਮੋਤੀ ਖਾਂਦੇ ਹਨ।
ਮਿਲ ਇੱਕ ਰੂਪ ਹੇਤ ਪਯ ਪਾਨੀ,
ਜਦੋਂ ਉਹਨਾਂ ਦੇ ਸਾਹਮਣੇ ਦੁੱਧ ਰੱਖਿਆ ਜਾਂਦਾ, ਹੁਣ ਦੁੱਧ ਵਿੱਚ ਪਾਣੀ ਤੇ ਦੁੱਧ ਦੋਵੇਂ ਮਿਲੇ ਹੁੰਦੇ, ਦੁੱਧ ਵਿੱਚ ਪਾਣੀ ਵੀ ਤਾਂ ਹੈ, ਪਾਣੀ ਦਾ ਵਿੱਚ ਮਿਸ਼ਰਣ ਹੈ, ਪਾਣੀ ਉਹਦਾ ਬੇਸ ਹੈ ਦੁੱਧ ਦਾ। ਕਹਿੰਦੇ ਦੁੱਧ ਤੇ ਪਾਣੀ ਦੋਵੇਂ ਮਿਲੇ ਹੁੰਦੇ ਹਨ।
ਤਿਨਕੇ ਆਗੇ ਤਰ੍ਹਾਂ ਜੇ ਆਨੀ,
ਜਦੋਂ ਕੋਈ ਦੁੱਧ ਦਾ ਭਰਿਆ ਬਰਤਨ ਉਹਨਾਂ ਹੰਸਾਂ ਦੇ ਸਾਹਮਣੇ ਲਿਆ ਕੇ ਰੱਖਦਾ ਵੀ ਇਹ ਛਕ ਲੈਣ। ਹਾਂਜੀ,
ਪੈ ਤੇ ਜਲ ਕੋ ਕਰਹਿ ਨਿਰਾਲਾ,
ਹੰਸ ਆਪਣੀ ਚੁੰਝ ਪਾਉਂਦਾ ਉਸ ਦੁੱਧ ਚ, ਪਰਮੇਸ਼ਰ ਵੱਲੋਂ ਉਹਦੀ ਚੁੰਝ ਵਿੱਚ ਇੱਕ ਇਹੋ ਜਿਹੀ ਕੁਦਰਤ ਨੇ ਸ਼ਕਤੀ ਪੈਦਾ ਕੀਤੀ ਖਟਾਸ, ਜਦੋਂ ਦੁੱਧ ਵਿੱਚ ਪਾਉਂਦਾ ਆਪਣੀ ਚੁੰਝ ਤੇ ਦੁੱਧ ਦੇ ਵਿੱਚੋਂ ਪਾਣੀ ਵੱਖਰਾ ਹੋ ਜਾਂਦਾ ਤੇ ਦੁੱਧ ਦੀਆਂ ਪਾਣੀ ਦੀਆਂ ਫੁੱਟੀਆਂ ਪਨੀਰ ਜਿਵੇਂ ਬਣ ਕੇ ਉਹ ਵੱਖਰਾ ਹੋ ਜਾਂਦਾ, ਉਹ ਪਾਣੀ ਨੂੰ ਛੱਡ ਕੇ ਜਿਹੜੀਆਂ ਦੁੱਧ ਦੀਆਂ ਫੁੱਟੀਆਂ ਨੇ ਉਹ ਖਾ ਲੈਂਦਾ। ਹਾਂਜੀ,
सारे असार पिखें तत्काला
कहिंदे सार असार नूं उसे वेले वेख लैंदा है
तजै अखिल जल पै को खाहे
ओ पानी नूं छड के जेड़ा उहदे च दुध हुंदा फुटियां हुंदियां ने ओ खा लैंदा है
उडहें बदेशन देशन जाहे
उहना दुध दियां फुटियां नूं खा के फिर ओह हंस उडदा है देशां विदेशां विच भरमण करदा है
परमहंस तिन ते अधिकाए
पर जेडे परमहंसा दी गल कही है ना महाराज जी कहंदे जेडे परमहंस ने ओ उना हंसा तो भी अधिक ने क्योंकि तदे परमहंस कहा ना जेडे हंसा तो भी श्रेष्ठ होण उना नू कहांगे परमहंस परमहंस उना तो भी उच्चे हन
मुक्ता मुक्ते चाहत सदाए
जेडे परमहंस महापुरुष हुंदे है ना ओ हमेशा मुक्ति रूपी मोती चाहुंदे भी सानू मुक्ति दा दान प्राप्त होवे परमहंस उनू कहंदे है जेडे उना हंसा तो श्रेष्ठ ने तां परमहंस ने के ओ हमेशा मुक्ति दे मोती चाहुंदे है के सानू मोक्ष दा दान प्राप्त होवे असी जन्म मरण तो मुक्त हो जाइए ए तां रब दे प्यारिया महापुरशां सब ने मंग कीती अकाल पुरख कोलों के साडा जन्म मरण कटिया जावे असी जन्म मरण तो मुक्त हो जाइए ए मुक्ति दे मोती ओ परमहंस मंगदे ने चाहुंदे ने
मानस गुरु शब्द के माहे
ओले मुक्ति रूपी मोती हैन किथे कहंदे गुरु दे शब्द रूपी मान सरोवर विच आखो सतनाम
श्री वाहे गुरु
गुरु का जेड़ा शब्द है गुरु की बाणी ए मान सरोवर है और इस गुर शब्द दे मान सरोवर विच मुक्ति रूपी मोती ने जेड़े गुरमुख ने उना मोतियां नू हंस बन के चुगदे है साहब दे बचन ने गुर सागर रतनी पर पूरे अमृत संत चुगह नहीं दूरे गुरु समुन्द्र है और गुरु विच सारे रतन भरे ने इना अमृत गुणा रूपी शुभ रतना नू गुरु के सिख रूपी संत चुगदे हैं तो इथे पातशाह कह रहे ने धन गुरु अंगद देव साहब के भाई पारो जी गुरु का शब्द मानस मान सरोवर है और ओदे विच ए मुक्ति रूपी मोती हन
लेत आहार अपार रहाहे
भोजन ए आहार गुरसिख रूपी हंस गुरु दे शब्द दे विचो लेंदे हन और आनंद च हो जांदे ने सदा वास्ते अपार आनंद विच वरत जांदे हन
देह आत्मा मिल एक भए
जिवें हंस दुध ते पानी नू वखरा वखरा कर लेंदा एदा जेडे परम हंस गुरसिख ने महापुरश ने ओ आत्मा ते शरीर दोवे मिले हुए ने आत्मा शरीर नालों वखरी तां नहीं सानू दिसदी शरीर दे नाल ही मिली हुई है ना आत्मा जिवें दुध ते पानी वखरा वखरा तां नहीं दिसदा पर जदों चुंझ पाउंदा हंस फिर ओ वखरा वखरा हो जांदा इसे तरह कहिंदे शरीर ते आत्मा ए दोवे मिलके एक रूप ही हो रहे ने नहीं पछाण हुंदी कि मैं शरीर हाँ कि आत्मा आत्मा वखरी नहीं दिसदी जे शरीर मन्निए अपने आप नूं ते नाश हुंदा इस करके दोवे मिले हुए ने
बिन विचार किन नह लख लए
जेड़े परमहंस सतपुरख ने उना कोल परमेशर ने बबेक रूपी चुंझ दित्ती है बबेक रूपी ओ अपनी बबेक रूपी विचार रूपी चुंझ नाल शक्ति नाल इस नूं लखदे ने जानदे ने कि ए जेड़ा शरीर है ए नश्वर है ए अनात्म है जेड़ी इहदे अंदर चेतना है ओ सत है ਇਦਾਂ ਸੱਤ ਤੇ ਅਸੱਤ ਦਾ ਉਹ ਨਿਰਣਾ ਕਰਦੇ ਨੇ ਵਿਵੇਕ ਨਾਲ ਹਾਂਜੀ
ਤਿੰਨ ਕੋ ਪ੍ਰਥਮ ਹੋਤ ਵਿਚਾਰ
ਪਹਿਲਾਂ ਇਹਦੀ ਵਿਚਾਰ ਕਰਦੇ ਨੇ ਪ੍ਰਥਮ ਹੋਤ ਵਿਚਾਰਾ ਉਹ ਪਹਿਲਾਂ ਵਿਚਾਰ ਕਰਦੇ ਨੇ ਵਿਵੇਕ ਜਿਹਨੂੰ ਮਹਾਰਾਜ ਜੀ ਨੇ ਕਿਹਾ ਨਾ ਹਾਰ ਪਰਿਓ ਸਵਾਮੀ ਕਹਿ ਦੁਆਰਾ ਦੀਜਾ ਬੁੱਧ ਵਿਵੇਕਾ ਜਿਵੇਂ ਹੰਸ ਕੋਲ ਚੁੰਝ ਹੁੰਦੀ ਹੈ ਨਾ ਇਦਾਂ ਜਿਹੜੇ ਪਰਮਹੰਸ ਹੁੰਦੇ ਨੇ ਉਹਨਾਂ ਕੋਲ ਵਿਵੇਕ ਹੁੰਦਾ, ਉਹ ਵਿਵੇਕ ਨਾਲ ਵਿਚਾਰਦੇ। ਹੁਣ ਧਰਮ ਗ੍ਰੰਥਾਂ ਨੇ ਕਿਹਾ ਕਿ ਗੰਗਾ ਦਾ ਪਾਣੀ ਨਿਰਮਲ ਪਵਿੱਤਰ ਸ਼ੁੱਧ, ਯਕੀਨ ਕਰਕੇ ਕੋਈ ਉੱਥੋਂ ਪਾਣੀ ਪੀ ਲਵੇ, ਮੁੜ ਕੇ ਉਸ ਪਾਣੀ ਨੂੰ ਪੀਣ ਤੋਂ ਬਾਅਦ ਉਹਨੂੰ ਲੱਗ ਜਾਣ ਦਸਤ, ਉਲਟੀਆਂ, ਹੈਜਾ ਹੋ ਜਾਏ, ਤੇ ਇਹਦੇ ਵਿੱਚ ਹੁਣ ਉਹ ਦੋਸ਼ ਦੇਣ ਲੱਗ ਪਵੇ ਵੀ ਧਰਮ ਗ੍ਰੰਥਾਂ ਨੇ ਕਿਹਾ ਸੀ ਵੀ ਗੰਗਾ ਦਾ ਪਾਣੀ ਪੀਣਾ ਇਹ ਸ਼ੁੱਧ ਹੁੰਦਾ। ਪਰ ਉੱਥੇ ਜੇ ਵਿਵੇਕ ਨਾਲ ਵਿਚਾਰ ਕੀਤੀ ਹੁੰਦੀ ਵੀ ਜੇ ਇਸ ਗੰਗਾ ਦੇ ਪਾਣੀ ਚ ਫੈਕਟਰੀ ਦਾ ਪਾਣੀ ਮਿਲਾ ਦਿੱਤਾ, ਕੈਮੀਕਲ ਮਿਲਾ ਦਿੱਤੇ ਨੇ, ਫਿਰ ਕਿਵੇਂ ਸ਼ੁੱਧ ਹੋ ਗਿਆ? ਉੱਥੇ ਵਿਵੇਕ ਸੀ, ਵਿਵੇਕ ਨਾਲ ਵਿਚਾਰਦਾ ਸੋਝੀ ਨਾਲ ਕਿ ਪਾਣੀ ਵਿੱਚ ਕੈਮੀਕਲ ਮਿਲਿਆ ਹੋਇਆ, ਫੈਕਟਰੀ ਦਾ ਗੰਧਲਾ ਪਾਣੀ ਹੈ, ਸ਼ਹਿਰ ਦਾ ਗੰਦਾ ਪਾਣੀ ਇਹਦੇ ਚ ਆਣ ਮਿਲਿਆ, ਇਹਨੂੰ ਪੀਣ ਤੋਂ ਬਾਅਦ ਮੈਂ ਬਿਮਾਰ ਹੋ ਸਕਦਾ, ਉੱਥੇ ਵਿਵੇਕ ਨਾਲ ਕੰਮ ਲੈਂਦਾ। ਇਸ ਗੱਲ ਦੇ ਉੱਤੇ ਬੁੱਧ ਧਰਮ ਵਾਲੇ ਬਹੁਤ ਫੈਲੇ, ਉਹ ਕਹਿੰਦੇ ਜੇ ਵਿਵੇਕ ਹੀ ਨਹੀਂ ਹੈ ਤੇ ਫਿਰ ਇਹ ਧਰਮ ਗ੍ਰੰਥਾਂ ਨੂੰ ਤੁਸੀਂ ਕਿਵੇਂ ਪ੍ਰਮਾਣ ਕਹੋਗੇ? ਤੋ ਇਸ ਪ੍ਰਕਾਰ ਨਾਲ ਵਿਵੇਕ ਦੀ ਬੁੱਧੀ ਜਿਹੜੀ ਹੈ ਇਹ ਹਰ ਇੱਕ ਵਿੱਚ ਹੋਣੀ ਚਾਹੀਏ, ਪਰ ਵਿਵੇਕ ਮਿਲਣਾ ਕਿੱਥੋਂ ਹੈ? ਗੁਰੂ ਦੀ ਸ਼ਰਨ ਚ ਆ ਕੇ। ਤਦੇ ਮਹਾਰਾਜ ਜੀ ਨੇ ਕਿਹਾ ਆਪਣੇ ਮਾਲਕ ਦੀ ਸ਼ਰਨ ਚ ਹਾਰ ਕੇ ਪੈ ਕੇ ਬੇਨਤੀ ਕਰੋ ਕਿ ਮਹਾਰਾਜ ਸਾਨੂੰ ਵਿਵੇਕ ਬੁੱਧੀ ਦਾ ਦਾਨ ਬਖਸ਼ੋ। ਗੁਰਸਿੱਖਾਂ ਨੇ ਆਪਣੀ ਅਰਦਾਸ ਵਿੱਚ ਜਦੋਂ ਦਾਨ ਮੰਗਣ ਦੀ ਗੱਲ ਕਹੀ, ਉਹਨਾਂ ਸਾਰੇ ਦਾਨਾਂ ਚੋਂ ਨੈਤਿਕ ਦਾਨ ਮੰਗਿਆ, ਮਹਾਰਾਜ ਜੀ ਸਾਨੂੰ ਵਿਵੇਕ ਦਾਨ ਬਖਸ਼ੋ, ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਤੇ ਉੱਥੇ ਨਾਲ ਮੰਗਿਆ ਵਿਵੇਕ ਦਾਨ, ਮਹਾਰਾਜ ਸਾਨੂੰ ਵਿਵੇਕ ਦਿਓ, ਵਿਚਾਰ ਦੀ ਸ਼ਕਤੀ। ਇਹ ਪਰਮਹੰਸ ਦੀ ਨਿਸ਼ਾਨੀ ਹੈ, ਪਰਮਹੰਸ ਕੋਲ ਇਹੀ ਚੁੰਝ ਹੈ, ਉਹਨੇ ਇਹਦੇ ਨਾਲ ਹੀ ਵਿਚਾਰ ਕਰਨੀ, ਸੱਚ ਕੀ ਹੈ, ਝੂਠ ਕੀ ਹੈ, ਉਹਦਾ ਨਿਰਣਾ ਕਰਨਾ। ਹਾਂਜੀ,
ਦਿਨ ਪ੍ਰਤ ਦੇਹ ਨਰਹਿ ਇੱਕ ਸਾਰ,
ਉਹ ਆਪਣੀ ਪਰਮਹੰਸ ਅਵਸਥਾ ਵਿੱਚ ਟਿਕਿਆ ਵਿਵੇਕ ਨਾਲ ਇਹ ਵਿਚਾਰ ਕਰਦਾ ਕਿ ਇਹ ਸਰੀਰ ਦਿਨ ਪ੍ਰਤੀ ਇੱਕੋ ਜਿਹਾ ਨਹੀਂ ਰਹਿੰਦਾ, ਇਹ ਬਦਲਦਾ। ਜਨਮ ਦੀਆਂ ਜੇ ਤਸਵੀਰਾਂ ਅਸੀਂ ਆਪਣੇ ਛੋਟੇ ਹੁੰਦਿਆਂ ਦੀਆਂ ਵੇਖੀਏ, ਕਈ ਵਾਰੀ ਆਪ ਪਛਾਣ ਦੀਆਂ ਔਖੀਆਂ ਹੋ ਜਾਂਦੀਆਂ ਵੀ ਇਹ ਸਾਡੀ ਹੈ। ਕੁਝ ਵਰੇ ਪਹਿਲਾਂ ਦੀਆਂ ਤਸਵੀਰਾਂ ਖਿੱਚੀਆਂ ਸਾਹਮਣੇ ਆ ਜਾਣ, ਕਿੰਨਾ ਕੁਝ ਤਬਦੀਲ ਹੋਇਆ ਨਜ਼ਰ ਆਉਂਦਾ। ਜਿਹੜਾ ਸਰੀਰ ਜਨਮ ਤੋਂ ਲੈ ਕੇ ਹੁਣ ਤੱਕ ਕਿੰਨੀ ਵਾਰੀ ਬਦਲਿਆ, ਛਿਣ ਛਿਣ ਕਰਕੇ ਬਦਲ ਰਿਹਾ। ਕਹਿੰਦੇ ਵਿਵੇਕ ਨਾਲ ਇਸ ਗੱਲ ਦੀ ਵਿਚਾਰ ਕਰੋ ਪਰਮਹੰਸ ਬਣ ਕੇ ਕਿ ਜਿਹੜਾ ਸਰੀਰ ਰੋਜ਼ ਹੀ ਬਦਲਦਾ ਤਬਦੀਲ ਹੁੰਦਾ।
ਪ੍ਰਥਮ ਨ ਹੋਤੇ ਭਵਿੱਖ ਨ ਰਹੈ,
ਜਨਮ ਤੋਂ ਪਹਿਲਾਂ ਨਹੀਂ ਸੀ ਇਹ ਸਰੀਰ, ਮਰਨ ਤੋਂ ਬਾਅਦ ਭਵਿੱਖ ਵਿੱਚ ਇਹਨੇ ਨਹੀਂ ਰਹਿਣਾ।
ਮਧ ਕੁਤੋ ਸਚੇਤ ਕਹੈ,
ਜੇ ਵਰਤਮਾਨ ਵਿੱਚ ਇਹ ਦਿਸ ਰਿਹਾ ਹੈ ਤੇ ਫਿਰ ਇਹਨੂੰ ਸੱਚ ਕਿਵੇਂ ਕਹਾਂਗੇ? ਜੇ ਵਰਤਮਾਨ ਵਿੱਚ ਇਹ ਦਿਸ ਰਿਹਾ ਤੇ ਇਹਨੂੰ ਸੱਚ ਕਿਵੇਂ ਕਹਾਂਗੇ?
ਪੁਨ ਜੜ ਹੈ ਕਛ ਨਾ ਹੈ ਨਿਸ਼ਾਨੀ,
ਕਹਿੰਦੇ ਫਿਰ ਇਹ ਜੜ ਹੈ, ਇਹਦੇ ਚ ਕੋਈ ਲੁਕਿਆ ਵੀ ਨਹੀਂ ਹੋਇਆ, ਇਹ ਜੜ ਹੀ ਹੈ ਨਾ, ਚੇਤਨਾ ਨਿਕਲ ਜਾਏ ਤਾਂ ਜੜ ਹੀ ਹੈ, ਇਹ ਤਾਂ ਕੋਈ ਛੁਪਿਆ ਨਹੀਂ ਹੋਇਆ।
ਨਿਤ ਦੁੱਖ ਰੂਪ ਲਹੇ ਮਨ ਜਾਨੀ,
ਇਹ ਨਿਤ ਹੀ ਦੁੱਖ ਰੂਪ ਹੈ, ਇਹ ਤੁਸੀਂ ਆਪਣੇ ਮਨ ਵਿੱਚ ਜਾਣ ਲਵੋ, ਇਹ ਨਿਤ ਹੀ ਦੁੱਖ ਰੂਪ ਹੈ। ਕਿਉਂਕਿ ਦੁੱਖ ਰੂਪ ਕਿਵੇਂ ਹੈ? ਜਨਮ ਦਾ ਦੁੱਖ ਹੈ, ਫਿਰ ਵਿਆਧੀਆਂ ਦੇ ਦੁੱਖ ਨੇ, ਜਰਾ ਦਾ ਦੁੱਖ ਹੈ, ਮਰਨ ਦਾ ਦੁੱਖ ਹੈ, ਏਦਾਂ ਇਹ ਨੇਤੀ ਦੁੱਖ ਰੂਪ ਹੈ।
ਸਤ ਆਤਮਾ ਨਿਰਣੈ ਕਰੈ,
ਪਰ ਜਿਹੜੀ ਮੇਰੀ ਆਤਮਾ ਉੱਥੇ ਤਾਂ ਦੁੱਖ ਹੈ ਹੀ ਨਹੀਂ, ਜੋ ਮੇਰੀ ਆਤਮਾ ਉਹਦਾ ਤਾਂ ਰੂਪ ਹੀ ਨਹੀਂ ਬਦਲਦਾ, ਉਹ ਨਾ ਬਚਪਨ ਹੈ, ਨਾ ਉਹ ਜਵਾਨੀ ਚ ਹੈ, ਨਾ ਉਹ ਬੁੱਢਾ ਹੁੰਦਾ, ਨਾ ਇਹ ਬੁੱਢਾ, ਨਾ ਇਹ ਬਾਲਾ, ਨਾ ਉਹ ਬੁੱਢਾ ਹੁੰਦਾ, ਨਾ ਉਹ ਬਾਲਕ ਹੈ, ਨਾ ਉਹ ਜਵਾਨ ਹੈ, ਉਹ ਤਾਂ ਸਾਡਾ ਇੱਕ ਰਸ ਰਹਿਣ ਵਾਲੀ ਸੱਤ ਆਤਮਾ ਹੈ।
ਹੋਰ ਬਹੁਤੋ ਦੇਹ ਬਹੁਤਰ ਹੈ,
ਆ ਸਰੀਰ ਤੋਂ ਪਹਿਲਾਂ ਵੀ ਉਹ ਆਤਮਾ ਸੀ, ਆ ਜਿਹੜਾ ਸਰੀਰ ਹੈ ਇਹਦੇ ਤੋਂ ਪਹਿਲਾਂ ਉਹ ਆਤਮਾ ਸੀ, ਇਹ ਸਰੀਰ ਜਦੋਂ ਨਹੀਂ ਰਹੇਗਾ ਫਿਰ ਵੀ ਰਹੇਗੀ, ਤੇ ਵਰਤਮਾਨ ਦੇ ਵਿੱਚ ਵੀ ਇਹ ਸਰੀਰ ਜੇ ਹੈ ਤਾਂ ਉਸ ਆਤਮਾ ਦੀ ਚੇਤਨਾ ਕਰਕੇ ਹੀ ਹੈ। ਜਿਹੜੀ ਆਤਮਾ ਤਿੰਨਾਂ ਕਾਲਾਂ ਵਿੱਚ ਹੈ, ਜਨਮ ਤੋਂ ਪਹਿਲਾਂ ਵੀ, ਮਰਨ ਤੋਂ ਬਾਅਦ ਵੀ, ਔਰ ਵਿਚਕਾਰ ਵੀ ਹੈ, ਉਸੇ ਨੂੰ ਕਹਿੰਦੇ ਆ ਸੱਤ। ਉਹ ਆਤਮਾ ਸੱਤ ਹੈ। ਹਾਂਜੀ।
ਅਬ ਪਰਤਖ ਔਰ ਰਹਿ ਭਵਿੱਖ।
ਹੁਣ ਵੀ ਪ੍ਰਤੱਖ ਹੈ ਆਤਮਾ ਇਸ ਸਰੀਰ ਵਿੱਚ, ਔਰ ਭਵਿੱਖ ਵਿੱਚ ਵੀ ਇਹ ਆਤਮਾ ਰਹੇਗੀ।
ਤੇ ਸਤ ਲਖੈ ਗੁਰ ਸਿੱਖ।
ਇਸ ਕਰਕੇ ਜਿਹੜੇ ਗੁਰੂ ਕੇ ਸਿੱਖ ਨੇ ਉਹ ਇਸ ਆਤਮਾ ਨੂੰ ਸੱਤ ਜਾਣਦੇ ਹਨ ਕਿ ਆਤਮਾ ਸੱਤ ਹੈ। ਜਦੋਂ ਸਰੀਰ ਮਰਿਆ ਤੇ ਕਬੀਰ ਜੀ ਨੇ ਆਖਿਆ ਉਹ ਕੌਣ ਮਰਿਆ, ਕਿਸ ਦੀ ਮੌਤ ਹੋਈ, ਵਿਚਾਰ ਕਰੋ, ਮਰਿਆ ਤਾਂ ਕੁਝ ਵੀ ਨਹੀਂ। ਇਸ ਕਰਕੇ ਆਤਮਾ ਹੀ ਤ੍ਰਈ ਕਾਲ ਸੱਤ ਹੈ, ਇਹ ਗੁਰੂ ਕੇ ਸਿੱਖ ਆਪਣੇ ਹਿਰਦੇ ਚ ਜਾਣਦੇ ਹਨ।
ਬਹੁਰ ਆਤਮਾ ਚੇਤਨ ਜਨ ਹੈ।
ਫਿਰ ਉਹ ਆਤਮਾ ਨੂੰ ਪਹਿਲਾਂ ਸੱਤ ਮੰਨਦੇ ਨੇ, ਪਹਿਲਾਂ ਸੱਤ ਹੈ ਆਤਮਾ, ਵੀ ਤ੍ਰਈ ਕਾਲ ਸੱਤ ਹੈ, ਫਿਰ ਇਸ ਆਤਮਾ ਨੂੰ ਚੇਤਨ ਮੰਨਦੇ ਹਨ।
ਜਿਹੇ ਸੰਬੰਧ ਤਨ ਚੇਤਨ ਥਨ ਹੈ।
ਜਿਸ ਦੇ ਸੰਬੰਧ ਕਰਕੇ ਸਰੀਰ ਚੇਸ਼ਟਾ ਕਰ ਰਿਹਾ, ਜਿਵੇਂ ਭਗਤ ਜੀ ਦਾ ਬਚਨ ਹੈ ਨਾ, ਕ੍ਰਿਸ਼ਨਾ ਤੇ ਜਾਨਉ ਹਰ ਹਰ ਨਾਚੰਤੀ ਨਾਚਨਾ, ਕ੍ਰਿਸ਼ਨਾ ਤੇ ਜਾਨਉ ਹਰ ਹਰ ਨਾਚੰਤੀ ਨਾਚਨਾ, ਅਸ ਗਾ ਅਸ ਉਸ ਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਕ੍ਰਿਸ਼ਨਾ ਕ੍ਰਿਸ਼ਨਾ ਕਹਿੰਦੇ ਵਾਹਿਗੁਰੂ ਨੂੰ, ਪਰਮੇਸ਼ਰ ਨੂੰ, ਜਿਹੜਾ ਕਦੇ ਕ੍ਰਿਸ਼ ਨਹੀਂ ਹੁੰਦਾ। ਕ੍ਰਿਸ਼ਨਾ ਦਾ ਮਤਲਬ ਹੈ ਜਿਹਦਾ ਕਦੇ ਨਾਸ਼ ਨਹੀਂ ਹੁੰਦਾ, ਉਹ ਕੌਣ ਹੈ, ਉਹ ਪਰਮਾਤਮਾ ਹੈ। ਉਹਦੇ ਤੋਂ ਸਾਰਿਆਂ ਦੀ ਚੇਤਨਾ ਹੋ ਰਹੀ ਹੈ, ਜਿੰਨੀਆਂ ਸੰਸਾਰ ਦੀਆਂ ਜੀਵ ਰੂਪੀ ਇਸਤਰੀਆਂ ਨੇ ਉਹਦੇ ਕਰਕੇ ਚੇਤਨਾ ਕਰ ਰਹੀ। ਤੋ ਜਿਸ ਆਤਮਾ ਦੀ ਚੇਤਨਾ ਕਰਕੇ ਇਹ ਸਰੀਰ ਚੇਸ਼ਟਾ ਕਰਦਾ, ਜਿਹਦੇ ਕਰਕੇ ਆ ਇੰਦਰੀਆਂ ਕੰਮ ਕਰ ਰਹੀਆਂ ਨੇ, ਚੇਤਨਾ ਕਰਕੇ ਅੱਖਾਂ ਵੇਖਦੀਆਂ ਨੇ, ਕੰਨ ਸੁਣਦੇ ਨੇ, ਉਹ ਆਤਮਾ ਚੇਤ ਰੂਪ ਹੈ, ਉਹਨੂੰ ਕਹਿੰਦੇ ਨੇ ਚੇਤ। ਹਾਂਜੀ।
ਪਰ ਕਾਵਨ ਚਖ ਆਦਰ ਖੇਕੇ।
ਆਤਮਾ ਦੀ ਚੇਤਨਾ ਕਰਕੇ ਅੱਖਾਂ ਫਰਕਦੀਆਂ ਨੇ, ਕੰਨ ਸੁਣਦੇ ਨੇ, ਸਰੀਰ ਦੀਆਂ ਇੰਦਰੀਆਂ ਕੰਮ ਕਰਦੀਆਂ ਨੇ।
ਜਿਸ ਬਿਨ ਹੋਤ ਨਹੀਂ ਲਖ ਨੀਕੇ।
ਆਤਮਾ ਦੀ ਚੇਤਨਾ ਤੋਂ ਬਿਨਾਂ ਇਹ ਇੰਦਰੀਆਂ ਕੋਈ ਵੀ ਕੰਮ ਨਹੀਂ ਕਰ ਸਕਦੀਆਂ, ਚਾਹੇ ਉਹ ਕਰਮ ਇੰਦਰੀਆਂ ਨੇ, ਚਾਹੇ ਉਹ ਗਿਆਨ ਇੰਦਰੀਆਂ ਨੇ। ਇਸ ਕਰਕੇ ਜਿੱਥੇ ਉਹ ਆਤਮਾ ਸੱਤ ਹੈ, ਉੱਥੇ ਉਸ ਆਤਮਾ ਨੂੰ ਕਿਹਾ ਚਿੱਤ, ਚੇਤਨ। ਇਹ ਵਿਆਖਿਆ ਹੋ ਰਹੀ ਹੈ ਸੱਤ ਚੇਤਨ ਆਨੰਦ, ਸਦਾ ਸੱਚਦਾਨੰਦ ਸਰਬੰਗ ਪਰਨਾਸੀ। ਸਦ ਉਹ ਜਿਹੜਾ ਸੱਤ ਚੇਤਨ ਆਨੰਦ ਹੈ, ਉਹਦੀ ਵਿਆਖਿਆ ਕਰ ਰਹੇ ਨੇ ਗੁਰੂ ਅੰਗਦ ਸਾਹਿਬ। ਸੱਤ ਕਿਹਨੂੰ ਕਹਿੰਦੇ ਆ? ਆਤਮਾ ਸੱਤ ਹੈ, ਜਿਹੜੀ ਜਨਮ ਤੋਂ ਪਹਿਲਾਂ ਵੀ ਸੀ, ਹੁਣ ਵੀ ਹੈ, ਤੇ ਮਰਨ ਤੋਂ ਬਾਅਦ ਵੀ ਰਹੇਗੀ, ਭਵਿੱਖ ਵਿੱਚ ਵੀ, ਉਹ ਹੈ ਸੱਤ ਚੇਤਨਾ। ਕਿਉਂਕਿ ਇਹਦੀ ਚੇਤਨਾ ਕਰਕੇ ਸਾਡੀਆਂ ਇੰਦਰੀਆਂ ਚੇਤਨ ਕੰਮ ਕਰ ਰਹੀਆਂ ਨੇ, ਹਰ ਹਰ ਨਚੰਤੀ ਨਾਚਨਾ, ਉਸ ਹਰੀ ਦੀ ਚੇਤਨਾ ਕਰਕੇ ਇਹ ਇੰਦਰੀਆਂ ਕੰਮ ਕਰ ਰਹੀਆਂ ਨੇ, ਅੱਖਾਂ ਫਰਕਦੀਆਂ ਨੇ, ਕੰਨ ਸੁਣਦੇ ਆ। ਇਸ ਕਰਕੇ ਉਹਨੂੰ ਚੇਤਨ ਵੀ ਕਿਹਾ ਹੈ।
ਪੁੰਨ ਆਤਮ ਕੋ ਰੂਪ ਆਨੰਦ।
ਤੀਸਰੀ ਵਿਸ਼ੇਸ਼ਤਾ ਦੱਸਦੇ ਨੇ ਉਸ ਆਤਮਾ ਦੀ, ਉਹ ਹੈ ਆਨੰਦ। ਸੱਤ ਚੇਤਨ ਆਨੰਦ। ਆਨੰਦ ਕਿਵੇਂ ਕਿਹਾ? ਖਾਲਸਾ ਜੀ, ਦੁਨੀਆਂ ਦੇ ਜਿਤਨੇ ਸੁੱਖ ਨੇ ਸਾਨੂੰ ਉਹਨਾਂ ਵਿੱਚ ਆਨੰਦ ਪ੍ਰਤੀਤ ਹੁੰਦਾ, ਪਰ ਉਹਨਾਂ ਸਾਰੇ ਸੁੱਖਾਂ ਨਾਲ ਦੁੱਖ ਲਪੇਟਿਆ ਹੁੰਦਾ, ਕਿਤੇ ਨਾ ਕਿਤੇ ਉਹਨਾਂ ਨਾਲ ਦੁੱਖ ਵੀ ਲਪੇਟਿਆ ਹੁੰਦਾ। ਔਰ ਜਦੋਂ ਕੋਈ ਦੁੱਖ ਆਉਂਦਾ ਉਹ ਸੁੱਖ ਬਿਨਸ ਜਾਂਦਾ। ਕਿਸੇ ਦੁੱਖ ਦੇ ਆਉਂਦਿਆਂ ਸੁੱਖ ਬਿਨਸ ਜਾਏ ਤੇ ਆਨੰਦ ਵੀ ਚਲਾ ਜਾਂਦਾ। ਜਿਹੜਾ ਆਨੰਦ ਚਲਾ ਜਾਏ ਫਿਰ ਉਹ ਸਦੈਵੀ ਆਨੰਦ ਤਾਂ ਨਾ ਹੋਇਆ, ਉਸ ਆਨੰਦ ਤੋਂ ਉੱਪਰ ਜਿਹੜਾ ਸਦਾ ਲਈ ਟਿਕਿਆ ਹੋਇਆ ਆਨੰਦ ਹੈ, ਜਿਹਦੇ ਨਾਲ ਕੋਈ ਦੁੱਖ ਲਪੇਟਿਆ ਨਹੀਂ ਹੋਇਆ, ਕਿਸੇ ਦੁੱਖ ਦੇ ਆਉਂਦਿਆਂ ਉਹ ਘਟਦਾ ਨਹੀਂ, ਕਿਸੇ ਖੁਸ਼ੀ ਦੇ ਪਦਾਰਥ ਦੇ ਆਉਂਦਿਆਂ ਉਹ ਵਧਦਾ ਨਹੀਂ, ਸਦਾ ਇੱਕ ਰਸ ਰਹਿੰਦਾ, ਉਹਨੂੰ ਕਹਿੰਦੇ ਨੇ ਆਨੰਦ। ਪ੍ਰਮਾਤਮਾ ਉਹ ਹੈ ਪ੍ਰਮਾਤਮਾ ਦਾ ਸਵਰੂਪ, ਉਹਨੂੰ ਕਿਹਾ ਆਨੰਦ, ਸਤ ਚੇਤਨ ਆਨੰਦ, ਸਦਾ ਸੱਚ ਦਾ ਆਨੰਦ, ਆਨੰਦ ਸਵਰੂਪ। ਹਾਂਜੀ,
ਪਰਖਤ ਭਲੇ ਸਦਾ ਬਿਨ ਦੁੰਦ।
ਜਿਹੜੇ ਉਹਨੂੰ ਪਰਖ ਲੈਂਦੇ ਨੇ ਬਿਨਾਂ ਦਵੰਦ ਤੋਂ, ਦਵੰਦ ਛੱਡ ਕੇ, ਦਵੈਸ਼ ਨੂੰ ਛੱਡ ਕੇ, ਜਿਹੜੇ ਉਸ ਸਤ ਚੇਤਨਾ ਆਨੰਦ ਨੂੰ ਪਰਖ ਲੈਂਦੇ ਹਨ।
ਵਿਸ਼ਿਆਂ ਬਿਖੈ ਆਨੰਦ ਕਲਪੰਤਾ।
ਵਿਸ਼ਿਆਂ ਦੇ ਵਿੱਚ ਅਸੀਂ ਆਨੰਦ ਨੂੰ ਕਲਪ ਲੈਂਦੇ ਹਾਂ ਵੀ ਇਹਨਾਂ ਵਿਸ਼ਿਆਂ ਚ ਆਨੰਦ ਹੈ। ਕੋਈ ਖਾਣ ਦਾ ਪਦਾਰਥ ਵੇਖਿਆ, ਵੇਖ ਕੇ ਖਾਧਾ, ਕਹਿੰਦੇ ਇਹਦੇ ਚ ਆਨੰਦ ਹੈ। ਅਸੀਂ ਵਿਸ਼ਿਆਂ ਵਿੱਚ ਆਨੰਦ ਦੀ ਕਲਪਨਾ ਕਰਦੇ ਹਾਂ।
ਇਹ ਮਮ ਰੂਪ ਨਾ ਅਖੇ ਲਖੰਤਾ।
ਪਰ ਜਿਹੜਾ ਪਰਮਹੰਸ ਅਵਸਥਾ ਚ ਟਿਕਿਆ ਸਤਪੁਰਸ਼ ਹੈ, ਉਹ ਕਹਿੰਦਾ ਇਹਨਾਂ ਵਿਸ਼ਿਆਂ ਵਿੱਚ ਜਿਹੜਾ ਸੁੱਖ ਅਸੀਂ ਮੰਨਿਆ, ਆਨੰਦ ਮੰਨਿਆ, ਇਹ ਮੇਰਾ ਸਵਰੂਪ ਨਹੀਂ ਹੈ, ਜਿਹੜਾ ਇਹਨਾਂ ਵਿੱਚ ਖਚਿਤ ਹੋ ਜਾਵੇ।
ਪਰਮਹੰਸ ਸੋ ਕਹੀ ਹੈ ਰੂਪ।
ਉਹਨੂੰ ਕਿਹਾ ਜਾਂਦਾ ਪਰਮਹੰਸ। ਖਾਲਸਾ ਜੀ, ਤਿੰਨ ਚੀਜ਼ਾਂ ਹੁੰਦੀਆਂ ਪਰਮਹੰਸ ਅਵਸਥਾ ਤੱਕ ਜਦੋਂ ਕੋਈ ਪਹੁੰਚਿਆ। ਪਹਿਲੀ ਸੀ ਜਿਹਨੂੰ ਆਪਾਂ ਕਹਿੰਦੇ ਹਾਂ ਤਿਆਗ, ਦੂਸਰਾ ਹੁੰਦਾ ਵੈਰਾਗ, ਤੀਸਰਾ ਹੁੰਦਾ ਉਪਰਤੀ, ਜਿਹਨੂੰ ਆਪਾਂ ਉਪਰਾਮਤਾ ਵੀ ਕਹਿ ਦਿੰਦੇ। ਤਿਆਗ, ਵੈਰਾਗ ਤੇ ਉਪਰਤੀ ਵਿੱਚ ਫਰਕ ਕੀ ਹੈ? ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜਿਨ੍ਹਾਂ ਚੀਜ਼ਾਂ ਦੇ ਤਿਆਗ ਲਈ ਕਿਹਾ ਵੀ ਇਹ ਤਿਆਗਣੀਆਂ ਨੇ, ਅਸੀਂ ਤਿਆਗ ਦਿੱਤੀਆਂ, ਉਹਨੂੰ ਕਹਿੰਦੇ ਨੇ ਤਿਆਗ। ਰਹਿਤ ਮਰਿਆਦਾ ਚ ਦ੍ਰਿੜ ਕਰਾਇਆ ਪੰਜਾਂ ਨੇ ਵੀ ਆਹ ਨਹੀਂ ਕਰਨਾ, ਝੂਠ ਨਹੀਂ ਬੋਲਣਾ, ਨਿੰਦਾ ਨਹੀਂ ਕਰਨੀ, ਆਹ ਮਾੜੀ ਚੀਜ਼ ਨਹੀਂ ਖਾਣੀ। ਗੁਰੂ ਸਾਹਿਬ ਦੀ ਆਗਿਆ ਮੁਤਾਬਕ ਉਹਦਾ ਤਿਆਗ ਕਰ ਦਿੱਤਾ, ਉਹਨੂੰ ਕਹਿੰਦੇ ਨੇ ਤਿਆਗ। ਪਰ ਕਈ ਚੀਜ਼ਾਂ ਅਸੀਂ ਤਿਆਗ ਦਿੱਤੀਆਂ ਗੁਰੂ ਆਸ਼ਰਿਤ ਹੋ ਕੇ, ਗੁਰੂ ਦੇ ਹੁਕਮ ਦੀ ਪਾਲਣਾ ਕਰਕੇ, ਪਰ ਮਨ ਵਿੱਚ ਉਹਨਾਂ ਦੀ ਮਮਤਾ ਬਣੀ ਰਹੀ। ਤਿਆਗ ਤਾਂ ਹੋ ਗਿਆ ਪਰ ਮਨ ਵਿੱਚ ਮਮਤਾ ਬਣੀ ਰਹੀ। ਵੈਰਾਗ ਕਿਸ ਨੂੰ ਕਹਿੰਦੇ ਨੇ? ਜਦੋਂ ਵਸਤੂ ਕੋਲ ਪਈ ਵੀ ਹੋਵੇ, ਉਹਨੂੰ ਭੋਗਣ ਦੀ ਇੱਛਾ ਹੀ ਨਾ ਹੋਣੀ, ਖਾਣ ਦੀ ਇੱਛਾ ਹੀ ਨਾ ਹੋਣੀ, ਉਹਨੂੰ ਕਹਿੰਦੇ ਨੇ ਵੈਰਾਗ। ਤੇ ਵੈਰਾਗ ਤੋਂ ਉੱਪਰ ਸਿਖਰ ਦੀ ਅਵਸਥਾ ਜਿੱਥੇ ਪਰਮਹੰਸ ਵਿਵੇਕੀ ਮਹਾਂਪੁਰਸ਼ ਟਿਕੇ ਹੁੰਦੇ ਆ, ਭਾਈ ਰਾਮ ਕੁਇਰ ਸਾਹਿਬ ਜੈਸੇ, ਉਹਨੂੰ ਕਹਿੰਦੇ ਨੇ ਉਪਰਤੀ। ਉਪਰਤੀ ਦਾ ਮਤਲਬ ਹੁੰਦਾ ਹੈ ਕਿ ਜਿੱਥੇ ਉਹਦੇ ਅੰਦਰ ਵਿਸ਼ਾ, ਇੱਕ ਤਾਂ ਕੋਲ ਪਦਾਰਥ ਪਿਆ ਭੋਗਣ ਦੀ ਇੱਛਾ ਨਾ ਹੋਣੀ, ਇੱਕ ਉਸ ਪਦਾਰਥ ਦਾ ਹੀ ਮਨ ਵਿੱਚ ਖਿਆਲ ਨਾ ਹੋਣਾ। ਭੋਗਣ ਦੀ ਗੱਲ ਤਾਂ ਬੜੀ ਦੂਰ ਦੀ ਹੈ, ਉਹਦੀ ਇੱਛਾ ਦੀ ਗੱਲ ਤਾਂ ਦੂਰ ਦੀ ਹੈ, ਉਹਦਾ ਅਨੁਭਵ ਹੀ ਨਾ ਹੋਣਾ, ਉਹਦਾ ਅਭਾਵ ਹੀ ਹੋ ਜਾਣਾ। ਪਰਮਹੰਸ ਦੀ ਅਵਸਥਾ ਵਿੱਚ ਉਹ ਉਪਰਤੀ ਦੀ ਅਵਸਥਾ ਆ ਜਾਂਦੀ ਹੈ, ਜਿੱਥੇ ਜਾ ਕੇ ਉਹਦੇ ਲਈ ਸਾਰਾ ਸੰਸਾਰ ਅਭਾਵ ਹੋ ਜਾਂਦਾ। ਜਦੋਂ ਸਾਰੇ ਸੰਸਾਰ ਦਾ ਅਭਾਵ ਹੀ ਹੋ ਗਿਆ, ਤੇ ਫਿਰ ਉਹਨੇ ਕੀ ਗ੍ਰਹਿਣ ਕਰਨਾ ਸੀ ਤੇ ਕੀ ਤਿਆਗਣਾ ਸੀ, ਜਦੋਂ ਕੁਝ ਰਿਹਾ ਹੀ ਨਹੀਂ ਪਿੱਛੇ, ਆਤਮ ਸਵਰੂਪ ਹੀ ਰਹਿ ਗਿਆ। ਉਹਨੂੰ ਕਹਿੰਦੇ ਆ ਪਰਮਹੰਸ। ਮਹਾਰਾਜ ਜੀ ਕਹਿੰਦੇ ਪਰਮਹੰਸ ਦਾ ਰੂਪ ਹੈ
ਸਤ ਚੇਤਨ ਆਨੰਦ ਅਨੂਪ।
ਪਰਮੇਸ਼ਰ ਦਾ ਜੋ ਸਵਰੂਪ ਸਤ ਹੈ, ਚੇਤਨ ਹੈ ਔਰ ਆਨੰਦ ਸਵਰੂਪ ਹੈ।
ਤਿੰਨ ਤੇ ਨਿਆਰੋ ਜਨ ਹੈ ਐਸੇ।
ਉਹਨਾਂ ਤੋਂ ਆਪਣੇ ਇਹ ਜਿਹੜਾ ਉਹ ਸਤ ਚੇਤਨ ਆਨੰਦ ਸਵਰੂਪ ਨੂੰ ਜਾਣੇ, ਇਹਨਾਂ ਤੋਂ ਨਿਆਰਾ, ਇਹ ਸਰੀਰ ਤੋਂ ਨਿਆਰਾ ਕਰਕੇ, ਸੰਸਾਰ ਤੋਂ ਨਿਆਰਾ ਕਰਕੇ ਜਾਣੇ।
ਮੰਦਰ ਬਿਖੈ ਬਸਹਿ ਕੋ ਜੈਸੇ।
ਜਿਵੇਂ ਕਿਸੇ ਕੋਈ ਮਕਾਨ ਚ ਵਸਦਾ ਤੇ ਆਪਾਂ ਮਕਾਨ ਤਾਂ ਨੀ ਆਪਣੇ ਆਪ ਨੂੰ ਕਹਿੰਦੇ, ਉਹਦੇ ਵਿੱਚ ਵੱਖਰੇ ਵਸਦੇ ਆ ਨਾ, ਏਦਾਂ ਇਸ ਸਰੀਰ ਚ ਰਹਿ ਕੇ ਉਹ ਇਸ ਸਰੀਰ ਵਿੱਚ ਵੱਖਰਾ ਹੋ ਕੇ ਆਪਣੇ ਆਪ ਨੂੰ ਨਿਰਾਲਾ ਕਰਕੇ ਜਾਣ ਲਵੇ ਕਿ ਮੈਂ ਇਹਦੇ ਚ ਰਹਿਣ ਵਾਲਾ, ਇਹਦਾ ਸਾਕਸ਼ੀ ਆ, ਮੈਂ ਇਹ ਨਹੀਂ ਆ, ਉਹਨੂੰ ਕਹਿੰਦੇ ਨੇ ਪਰਮਹੰਸ। ਬਾਬਾ ਬੰਦਾ ਸਿੰਘ ਬਹਾਦਰ ਗੁਰੂ ਕਲਗੀਧਰ ਦੀ ਦਇਆ ਨਾਲ ਉਸ ਪਰਮਹੰਸ ਅਵਸਥਾ ਚ ਪਹੁੰਚੇ। ਜਦੋਂ ਫਰਕਸ਼ੀਅਰ ਨੇ ਕਿਹਾ ਸੀ ਤੇਰੇ ਜਮੂਰਾਂ ਨਾਲ ਨੋਚ ਕੇ ਰੱਖ ਦਿੱਤਾ ਮਾਸ ਨੂੰ, ਪੁੱਤਰ ਤੇਰਾ ਤੇਰੀ ਗੋਦ ਚ ਰੱਖ ਕੇ ਮਾਰ ਦਿੱਤਾ ਹੈ, ਅੱਖਾਂ ਤੇਰੀਆਂ ਕੱਢ ਦਿੱਤੀਆਂ ਨੇ, ਤੂੰ ਕਿਹੜੀ ਮਿੱਟੀ ਦਾ ਬਣਿਆ ਵੀ ਤੈਨੂੰ ਦਰਦ ਨਹੀਂ ਹੁੰਦੀ? ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਵਾਬ ਦਿੱਤਾ ਸੀ, ਫਰਕਸ਼ੀਅਰ ਤੂੰ ਆਪਣੇ ਕਿਲੇ ਵਿੱਚ ਬੈਠਾ ਹੋਵੇ, ਤੇਰੇ ਉਸ ਕਿਲੇ ਦੀਆਂ ਕੰਧਾਂ ਨੂੰ ਕੋਈ ਡਾਂਗਾਂ ਨਾਲ ਤੋੜੇ, ਸੱਬਲ ਲੈ ਕੇ ਉਹਦੀਆਂ ਇੱਟਾਂ ਪੁੱਟ ਦੇਵੇ, तेनु अंदर बैठे नु कोई पीड़ा है? कहंदा नहीं। कहंदे बस इसे तरह मेरा भी यह स्वरूप है, यह शरीर मेरा किला है, मैं इहदे विच रहण वाला इहदा साक्षी आत्मा हां। और उस आत्मा दे स्वरूप तक तेरे जमूर नहीं पहुंचदे कि उहदे मास नू नोच सकण, क्योंकि वह मास दा है ही नहीं। ऐसा वह स्वरूप है, कह दो नू परमहंस कहिंदे हन। महाराज जी इत्थे दस रहे ने जिवें कोई मंदिर विच रह के उस मंदिर तो अपने आप नू न्यारा समझदा है,
तिस को अपनो रूप पछान है।
वो अपने अंदर बैठे अपने स्वरूप नू रूप मनदा, ना के मकान नू अपना रूप मनदा।
तिन हंता निर्णय कर हन है।
तन हंता शरीर दी जेड़ी हंगता है, उस हंगता नू फिर वो अपने हिरदे चो निर्णय करके खत्म कर दिंदे ने।
सम मंदर के जान है न्यारू।
कहते जिवें मंदर वखरा हुंदा ना जेदे च आपां रहिंदे आ, एदा इस शरीर नू मंदर वांगू वखरा जानदे ने।
जीरण होए त्याग पधारू।
कहते जदों इहने जीरण होना है ते इहनू त्याग के जाना पवेगा।
तन आत्म समसर पै पानी।
कहिंदे इदां तन ते आत्मा ए दोवे दुध ते पानी वांगू बराबर मिले हुए सी। ए दोवे तन और आत्मा ए दोवे दुध ते पानी वांगू बराबर मिले हुए सी।
करहे जो नर होए हंस समानी।
जेड़ा इहनां नू वखरा वखरा कर लवे कि तन वखरा ते आत्मा वखरी है, बस ओनू कहिंदे ने परमहंस। महाराज कहंदे ओ है परमहंस भाई पारो, ओ परमहंस दी निशानी है।
तिन को परमहंस है नामो।
बस ओही परमहंस ने, उना दा नाम ही परमहंस है, जेड़े तन ते आत्मा नू न्यारा न्यारा करके जान लैण।
पाव है ब्रह्म ज्ञान अभिराम।
और उना नू सुंदर ब्रह्म ज्ञान दी प्राप्ति हो जांदी है, ओ ब्रह्म ज्ञान दे विच सदा वास्ते स्थित हो जांदे ने, टिक जांदे ने।
तिन ते न्यारो जब मत धरै।
और कहंदे जदों उना तो न्यारा मत अपने हिरदे च धारण करदे ने।
रस विषयन हित पाप ना करै।
जदों तन तो न्यारे हो गए फिर विषयां दे रस वास्ते ओ पाप नहीं करदे। ओ कहंदे विषय रस है नहीं झूठे, इना वास्ते की माड़े कर्मां च प्रवृत्त होना होया, ओ विषय रसां वास्ते उत्साहित नहीं हुंदे।
जल ते कमल रह निरलेपो।
जिवें पानी विच रह के कमल दा फुल पानी तो निरलेप रहिंदा, एदां परमहंस अवस्था च टिके महापुरश संसार विच रहिंदे होए भी संसार तो निरलेप रहिंदे हन। ब्रह्म ज्ञानी सदा निरलेप, जैसे जल में है कमल अलेप। जिवें पानी विच कमल अलेप रहिंदा, इउं ब्रह्म ज्ञानी महापुरुष आत्मा विच टिके हुए संसार च रहिंदे हुए भी संसार तो निरलेप विचरदे हन।
लिप है न किम होए ब्रिंद वखेपो।
जिन्ने मर्जी वखेप होण, जिन्ने मर्जी विषाद होण संसार च, उना वखेपा करके वह ब्रह्म ज्ञानी कदे भी किसी वस्तु विच लिपाए मान नहीं हुंदा। कुछ भी हो जाए संसार च, वो कहिंदे जदों है ही नहीं, इहदे च जो कुछ हो रहा वह भी नहीं है, फिर वह निरलेप होके ब्रह्म की अवस्था च टिके रहिंदे हन।
सूरज के दिश है तिन ध्यान।
जिवें कमल का फुल पानी तो निरलेप किवें रहिंदा, ओदी सब तो वड्डी कारण है उहदा कि कमल का फुल हमेशा सूरज वल उतां नू वेखदा, थले नहीं थकदा। सूरज वल वेखदा उतां नू, ते सूरज वल वेखण करके उतां नू पानी तो उपर ही रहिंदा, वह पानी च लिपाए मान नहीं हुंदा।
छुवै न जल रंचक पर आन।
रंचक पर भी जल उहनू नहीं छूंदा, जे किते पानी दी बूंद उहदे ते पत्तियां ते पै भी जावे ना कमल दे फुल ते, वह थोड़े कु समय लई उत्ते टिकदी आ, मुड़ के फिर थले चली जांदी। तो कहिंदे सूरज वल वेखणे करके वह कमल दे फुल दे उत्ते पानी दा रंचक भर भी प्रभाव नहीं पैंदा।
परमहंस तिम जग मह रह।
इसे तरह जेडे परमहंस अवस्था च टिके महापुरुष ने जो इस जगत विच संसार विच ही रहिंदे ने। भाई गुरदास जी दे बचन ने ओ कहदे मणि जना सप्पा सिरा ओ भी सप्पा विच फिरंदे। जिना सप्पा दे सिरा च मणियां हुंदियां ओ भी सप्पा विच ही रहिंदे है, वखरे नहीं हो जांदे उन्हां सप्पा तों, उन्हां विच ही रहिंदे आ। फर्क इन्ना भी उन्हां कोल मणि है, उन्हां च टिका आ जांदा। कहते जेडे ब्रह्म ज्ञानी ने रहिंदे बंदियां च ही ने ना, ओ भी संसार दे लोकां च साडे तुहाडियां विच ही विचरदे आ। साडे वांगू ही शरीर ने, हथ पैर ने, उन्हां दे भोजन ओह भी साडे वांगू ही खांदे आ। अक्सर भावे लोग जरूर पुछ लैंदे आ, बाबा जी तुसी भी प्रशादा छक लैंदे हो, बाबा जी तुसी भी जूस पै लैंदे हो, पी लैंदे हो। गल्लां दा भावे इदां करदे होण पर हैण दा साडे वर्गे भोजन दी लोड़ उन्हां नूं भी है, जल पाणी ओह भी छकदे आ। फर्क की है? कहिंदे ओह रहिंदे संसार विच ही ने, पर संसार विच रहिंदिआं होइआं भी संसार तों निर्लेप ने। जिवें कमल दा फुल रहिंदा पाणी विच है, सूरज वल ध्यान होण करके पाणी तों निर्लेप रहिंदा है, इदां जिहड़े परमहंस ने ओह इस जगत विच ही रहिंदे हन।
आत्म ध्यान सदा उरल है।
जिवें कमल दा फुल सूरज वल ध्यान रखदा, इदां जिहड़े परमहंस ने ओ अपना ध्यान अपनी आत्मा विच जोड़ के रखदे है, अपनी निज आत्मा विच ही सदा उन्हां दा ध्यान उन्हां दे हिरदे च रहिंदा है।
तन के दुख सुख जब पर जाए।
बाहरों जे शरीर नूं कोई दुख जां कोई सुख ओ आण बणे,
तिन ते हरख ना सोग कदाए।
परमहंस है ओ तन दे दुख होया जां तन नूं सुख मिलिया, अंदरों ना खुश हुंदा ते ना गमगीन हुंदा। जदों अपने आप नूं तन मनदा ही नहीं, फिर तन नाल जुड़े दुख ते सुख नूं किवें अंदर महसूस करेगा। उथे जाके पहुंचे हुए नौवें पातशाह गुरुदेव ने बचन कहे, जो नर दुख मैं दुख नहीं मानै, सुख स्नेहो अर पै नहीं जाकै, कंचन माटी मानै। जिथे जाके ना माण अपमान, ना हरख, ना सोग, ना सुख, ना दुख। सोना ते मिट्टी जैसा स्वर्ण तैसे उस माटी, एक समान बिरती बन जावे।
बरते ज्ञानी सम अज्ञानी।
कहिंदे ज्ञान दी अवस्था दे विच रहिंदे है, पर बाहरों जिवें आम लोक हुंदे आ ज्ञानी विचरदे, उन्हां वांगू विचरदे दिसदे ने। गुरमुख भोले बाहरों भोले अंदरों सियाणे। हां जी,
जानै जग को सुपन समानी,
दिन पट अंदर बाहर गुदड़ ते भले संसार। एहो जी अवस्था विच रब दे प्यारे महापुरश टिकदे और संसार विच विचरदे। जानै जग को सुपन समानी, ए संसार नूं ओह सुपने दे समान मनदे ते जानदे ने।
बंधन हो तो नहीं पुनता हूं।
जदों कोई संसार नूं सुपना ही मान ले, फिर उन्हां नूं बंधन किवें पैणा? जदों तक सुपने नूं सच समझांगे उदों तक बंधन है। मैं सुपने विच कोई डरावनी चीज वेख लवां, आपां सारिआं नूं किते कोई इहो जिहा सुपना आवे डरावना, ते डरावनी वस्त नूं वेख के असीं डर जाइए, उदों तक डरदे भजदे रहांगे जदों तक उह सुपने नूं सच समझगा, उह सच समझांगे। अख खुल्लण तों बाद सुपना भी गया ते डर भी गया। सुपने विच किसे ने सानूं बन्ह लिया रस्सियां नाल, हुण उहदे विच असीं बंधन च पै गए कि सुपने विच बन्ने होया ते सुपने नूं सच समझ लिया। जदों कोई आत्म ज्ञानी परमहंस अवस्था च टिकिआ, इह संसार नूं सुपने वांगू वेख लवे भी है ही सुपना, ते फिर सुपने दे बंधन किवें व्यापणगे? उह कहेगा भी बंधन भी सुपने वांगू झूठे है, इह है ही नहीं। मेरी अविद्या ते अज्ञान करके मैनूं इह नजर आ रिहा, अविद्या दी नींद करके है नहीं इह। अविद्या दी नींद चली जाए ते सुपना भी चला जांदा है। एक अभ्यास है, तुसी रोज रोजाना सौण वेले जे किते सुपने दी अवस्था विच रहिंदे हो, यह अभ्यास करना शुरू कर दो कि मैं जो वेख रहा यह सुपना है, कई बारी सुपने विच भी असी इस गल दा चिंतन कर रहे होने भी यह सब सुपना है, इस सुपना वेख रहे हैं, पर कई बारी विच ही खचत होए होने हैं। पर जदों कोई अभ्यास करन लग पवे भी यह सुपना ही है, एक दिन ऐसा आवेगा कि जदों भी सौण वेले सुपना वेखोगे तुसी उहदे तों अपने आप नूं वखरा कर लोगे भी यह सुपना है। हौले हौले करके उस अभ्यास नूं पकाउंदिआं पकाउंदिआं जदों कोई इन्ना परिपक्व हो जांदा फिर उहनूं यह संसार भी सुपने वांगू ही भासण लग पैंदा, और इस सुपने नूं वेखण वाला उहदे तों अपने आप नूं निराला समझण लग पैंदा। जदों परमहंस अवस्था च कोई सतपुरश टिकदा है उह इह संसार नूं सुपने वांगू वेखदा है, और सुपने दे बंधना नूं उह फिर हुण बंधन हेत नहीं पुन ताहो उहदे लई कोई भी बंधन नहीं रह जांदा।
रहे समाए ब्रह्म के माहो,
इह सदा लई ब्रह्म च ही समा जांदा है, ब्रह्म विच ही अभेद हो जांदा है।
सुने सेख पारो हर खायो,
भाई साहब भाई पारो जी ने सतगुरु सच्चे पातशाह जी महाराज जी दी सिख्या सुनी, सुन के बड़े ही खुश होए, बड़े ही प्रसन्न होए,
लगा विचारन मन सुख पायो,
विचार करन लग पे, विवेक मिल गया गुरु साहब दे चरणा चो, और मन नु सुख प्राप्त होया।
कितक काल गुर अंगद सेव,
समा भाई पारो जी ने श्री गुरु अंगद देव साहब जी दी सेवा कीती,
उन पे अमरदास गुरदेव,
जदों तीसरे पातशाह धन गुरु अमरदास साहब जी महाराज गुरगद्दी ते बैठे,
तिन टिग बनियो सो ब्रह्म ज्ञानी,
अमरदास साहब जी दे वेले भाई पारो जी पूर्ण ब्रह्म ज्ञान दी अवस्था नूं प्राप्त होए, परमहंस हो गए। एक दिन ऐसा आया कि सतगुरु गुरु अमरदास साहब जी ने आख्या, भाई पारो साडा चित करदा है कि असी गुरियाई तुहानू दे दईए, हुण इथों अंदाजा ला सकदे हां के भाई पारो जी कैसी उच्च अवस्था विच टिके हुए सी कि गुरु अमरदास साहब अपनी जोत उन्हां च टिकाउण नूं तैयार सन। पर भाई पारो ने हाथ जोड़ के निम्रता सहित बेनती कीती, साहिब गुरियाई आप नूं पाउंदी है, मैनूं अपने चरणां दी सिक्खी दा दान बख्शो। ते साहिब ने आख्या, पारो जी तेरे शरीर दा पर्दा त्यागो और साडे स्वरूप विच मिल के अभेद हो जाओ। भाई पारो जी नूं वर दिता, तुहाडे नाल साडे घर दी सांझ पवेगी। छेवें पातशाह गुरु हरगोबिंद साहब जी महाराज मीरी पीरी दे मालक सतगुरु, उन्हां दी सांझ पई। भाई पारो जी परमहंस जी दी पोतरी सन माता दमोदरी जी, जिन्हां दी शादी छेवें पातशाह गुरु हरगोबिंद साहब जी नाल डल्ले पिंड होई, तो सांझ बन गई गुरु घर दी। इहो जे महान गुरसिख सन भाई पारो जी परमहंस विच अवस्था च टिके होए। गुरु अमरदास साहब जी दे समय तिन टिग बनियो सो ब्रह्म ज्ञानी, ओ ब्रह्म ज्ञान दी अवस्था च टिक गए।
आगे कर है कथा बखानी,
अगे उना दी कथा वर्णन करांगे सुनावांगे।
दोहरा मल्लो शाहे आए कर श्री अंगद के पास,
भाई मल्लू शाही जी ए भी महाराज गुरु अंगद साहब दे सिख ने, सतगुरु गुरु अंगद साहब जी दे दरबार विच खडूर साहब हाजर होए।
कर बंधन बैठो निकट बिनती कीन प्रकाश,
सतगुरां दे चरणा च बंदना करके महाराज जी दे पास बैठ के भाई मल्लू शाही ने बेनती कीती।
चौपाए श्री गुरु मैं करन कल्याण,
कहन लगे महाराज मैं अपनी कल्याण दे कारण के मेरी मुक्ति हो जावे।
आयो सुम तुम सुजस महान,
तुहाडा सुजस सुन के तुहाडी शोभा सुन के महाराज जी मैं तुहाडी शरण चल के आया
हां उपदेश
गरीबनवाज कृपा करके मैनू अपना पवित्र उपदेश बख्शो
ते बन सह शकल कलेश
नाल मेरे सारे कलेश मुक जान मैं सारे कलेशां तो मुक्त हो जावा
करत चाकरे मुगल नकेरे
महाराज जी मेरी एक समस्या है कि मैं मुगलां दे कोल नौकरी करदा सिपाही दा काम करदा मुगलां दी चाकरी करदा
करो जीवका तहां कनेरे
मेरी जीवका चलदी है उना मुगलां कोलो जड़ा रोजीना मिलदा है ओदे नाल मेरी रोजी रोटी चलदी है
हालत पलत मुख उजल रहे
महाराज जी मैनू ऐसा उपदेश दियो जेदे नाल मेरा लोक परलोक दोवे ही मुख उजल हो जान
आस करनी को मम चित चह
ऐसी करनी दसो महाराज जिस दे कीतिया मेरा लोक परलोक सवर जावे भाई मल्लू शाही जी दी बेनती सुन के गरीबनवाज सतगुरु जी उपदेश दे रहे ने ओ कथा आप दी अगलिया प्रसंगा विच सरवण करोगे।